ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਉਹ ਹੈਨਰੀ ਦੀ ਲਿਖੀ ਕਹਾਣੀ ਪੁਲਥੀਆ ਅਤੇ ਗੀਤ। ਇਹ ਅਨੁਵਾਦ ਚਰਨ ਗਿੱਲ ਨੇ ਕੀਤਾ ਹੈ ਅਤੇ ਆਵਾਜ਼ ਹੈ ਮੇਰੀ ਯਾਨੀ ਜਗਸੀਰ ਦੀ। ਮੈਡੀਸਨ ਚੌਂਕ ਦੇ ਇੱਕ ਬੈਂਚ ਉੱਤੇ ਸੋਪੀ ਬੇਚੈਨੀ ਨਾਲ ਕਰਵਟਾਂ ਬਦਲ ਰਿਹਾ ਸੀ ਜਦੋਂ ਜੰਗਲੀ ਬੱਤਖਾਂ ਰਾਤ ਨੂੰ ਵੀ ਜ਼ੋਰ ਜ਼ੋਰ ਨਾਲ ਚੀਕਣ ਲੱਗਣ, ਜਦੋਂ ਸੀਲ ਦੀ ਖੱਲ ਦੇ ਓਵਰਕੋਟ ਦੀ ਅਣਹੋਂਦ ਵਿੱਚ ਇਸਤਰੀਆਂ ਆਪਣੇ ਪਤੀਆਂ ਨਾਲ ਹੋਰ ਜ਼ਿਆਦਾ ਸੱਟ ਕੇ ਬੈਠਣ ਲੱਗਣ ਅਤੇ ਜਦੋਂ ਬਾਗ ਵਿੱਚ ਪਈ ਬੈਂਚ 'ਤੇ ਸੋਪੀ ਬੇਚੈਨੀ ਨਾਲ ਕਰਵਟਾਂ ਬਦਲਣ ਲੱਗੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਰਦੀ ਦੀ ਆਮਦ ਹੋਣ ਵਾਲੀ ਹੈ। ਸੋਪੀ ਦੀ ਗੋਦ ਵਿੱਚ ਇੱਕ ਸੁੱਕਿਆ ਹੋਇਆ ਪੱਤਾ ਆ ਡਿੱਗਿਆ। ਇਹ ਪਾਲਾ ਸ਼ੁਰੂ ਹੋਣ ਦੀ ਪੂਰਵ ਸੂਚਨਾ ਸੀ। ਮੈਡੀਸਨ ਚੌਂਕ ਦੇ ਨਿਵਾਸੀਆਂ ਪ੍ਰਤੀ ਪਾਲਾ ਭਾਈ ਸਾਹਿਬ ਬਹੁਤ ਹੀ ਸਾਊ ਨੇ ਅਤੇ ਆਪਣੀ ਸਾਲਾਨਾ ਆਮਦ ਦੀ ਪੂਰਵ ਸੂਚਨਾ ਉਹਨਾਂ ਨੂੰ ਭੇਜ ਦਿੰਦੇ ਨੇ। ਹਰ ਚੁਰਾਹੇ 'ਤੇ ਪਾਲਾ ਭਾਈ ਸਾਹਿਬ ਉੱਤਰੀ ਪੌਣ ਨੂੰ, ਜੋ ਫੁੱਟਪਾਥ ਦੇ ਨਿਵਾਸੀਆਂ ਲਈ ਚਪੜਾਸੀ ਦਾ ਕੰਮ ਕਰਦੀ ਹੈ, ਆਪਣਾ ਵਿਜ਼ਿਟਿੰਗ ਕਾਰਡ ਸੁੱਕੇ ਪੱਤੇ ਦੇ ਰੂਪ ਵਿੱਚ ਭੇਜ ਦਿੰਦੇ ਨੇ ਤਾਂ ਕਿ ਉਹ ਉਹਨਾਂ ਦੇ ਸਵਾਗਤ ਨੂੰ ਤਿਆਰ ਰਹਿਣ। ਸੋਪੀ ਦੇ ਦਿਮਾਗ ਨੇ ਇਸ ਸੱਚਾਈ ਨੂੰ ਕਬੂਲ ਕਰ ਲਿਆ ਸੀ ਕਿ ਉਸਨੂੰ ਹੁਣ ਆਉਣ ਵਾਲੀਆਂ ਕਠਿਨਾਈਆਂ ਦਾ ਸਾਹਮਣਾ ਕਰਨ ਲਈ ਕਮਰ ਕਸਣੀ ਪਵੇਗੀ ਅਤੇ ਇਸੇ ਕਰਕੇ ਅੱਜ ਉਹ ਬੈਂਚ 'ਤੇ ਬੇਚੈਨੀ ਨਾਲ ਕਰਵਟਾਂ ਬਦਲ ਰਿਹਾ ਸੀ। ਪਾਲੇ ਤੋਂ ਬਚਣ ਲਈ ਸੋਪੀ ਨੇ ਕੋਈ ਖਾਸ ਤਿਆਰੀ ਨਹੀਂ ਸੀ ਕੀਤੀ। ਭੂ ਮੱਧ ਸਾਗਰ ਦੇ ਕਿਨਾਰੇ ਜਾਂ ਵਿਸੂਵੀਅਸ ਦੀ ਖਾੜੀ 'ਤੇ ਨਸ਼ੀਲੇ ਅਸਮਾਨ ਹੇਠਾਂ ਬਿਨਾਂ ਗੱਲੋਂ ਘੁੰਮਣ ਦੀ ਉਸਦੀ ਕੋਈ ਆਰਜ਼ੂ ਨਹੀਂ ਸੀ। ਉਸਦੀ ਆਤਮਾ ਤਾਂ ਸਿਰਫ ਇਹ ਚਾਹੁੰਦੀ ਸੀ ਕਿ 3 ਮਹੀਨੇ ਜੇਲ੍ਹ ਵਿੱਚ ਕੱਟ ਜਾਣ, 3 ਮਹੀਨੇ ਤੱਕ ਰਹਿਣ ਅਤੇ ਖਾਣ ਦਾ ਬੰਦੋਬਸਤ, ਹਮਜੋਲੀਆਂ ਨਾਲ ਸਹਿਵਾਸ ਅਤੇ ਕੜਾਕੇ ਦੀ ਸਰਦੀ ਤੋਂ ਬਚਾ। ਇਹੀ ਸੀ ਉਹਦੀਆਂ ਤਮੰਨਾਵਾਂ ਦਾ ਸਾਰ। ਵਰਿਆਂ ਤੋਂ ਬਲੈਕਵੈਲ ਦਾ ਮਹਿਮਾਨ ਨਿਵਾਸ ਜੇਲ੍ਹ ਖਾਨਾ ਹੀ ਉਸਦਾ ਸਰਦੀਆਂ ਦਾ ਨਿਵਾਸ ਸਥਾਨ ਰਿਹਾ ਹੈ। ਜਿਵੇਂ ਨਿਊਯਾਰਕ ਦੇ ਹੋਰ ਵਡਭਾਗੇ ਲੋਕ ਹਰ ਸਾਲ ਸਰਦੀਆਂ ਗੁਜ਼ਾਰਨ ਲਈ ਰਵੀਰਾ ਜਾਂ ਪਾਮ ਬੀਚ ਜਾਂਦੇ ਨੇ, ਉਵੇਂ ਹੀ ਸੋਪੀ ਨੇ ਵੀ ਸਿਆਲਾਂ ਵਿੱਚ ਜੇਲ੍ਹ ਵਿੱਚ ਹਿਜਰਤ ਕਰਨ ਦੇ ਮਾਮੂਲੀ ਇੰਤਜ਼ਾਮ ਕਰ ਲਏ ਸਨ ਅਤੇ ਹੁਣ ਉਹ ਸਮਾਂ ਆ ਗਿਆ ਸੀ। ਪਿਛਲੀ ਰਾਤ ਉਸੇ ਚੌਂਕ ਵਿੱਚ ਫੁਹਾਰੇ ਦੇ ਕੋਲ ਇੱਕ ਬੈਂਚ 'ਤੇ ਉਸਨੇ ਰਾਤ ਕੱਟੀ, ਪਰ ਕੋਟ ਦੇ ਹੇਠਾਂ ਗੋਡਿਆਂ ਅਤੇ ਕਮਰ 'ਤੇ ਲਪੇਟੇ ਹੋਏ 3 ਮੋਟੇ ਮੋਟੇ ਅਖਬਾਰ ਵੀ ਠੰਡ ਤੋਂ ਉਸਦੀ ਰਾਖੀ ਨਾ ਕਰ ਸਕੇ। ਇਸ ਲਈ ਉਸਨੂੰ ਜੇਲ੍ਹ ਦੀ ਯਾਦ ਸਤਾਉਣ ਲੱਗੀ। ਸ਼ਹਿਰ ਦੇ ਗਰੀਬਾਂ ਲਈ ਜੋ ਸੌਣ ਦੀ ਧਰਮਾਰਥ ਵਿਵਸਥਾ ਕੀਤੀ ਜਾਂਦੀ ਸੀ ਉਹ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਸੋਪੀ ਦੀ ਰਾਏ ਵਿੱਚ ਪਰਉਪਕਾਰ ਨਾਲੋਂ ਕਾਨੂੰਨ ਕਿਤੇ ਜ਼ਿਆਦਾ ਦਿਆਲੂ ਹੈ। ਸ਼ਹਿਰ ਵਿੱਚ ਨਗਰਪਾਲਿਕਾ ਵੱਲੋਂ ਕਈ ਲੰਗਰ ਅਤੇ ਸੰਸਥਾਵਾਂ ਚੱਲਦੀਆਂ ਸਨ ਜਿੱਥੇ ਉਸਨੂੰ ਖਾਣਾ ਅਤੇ ਰਹਿਣਾ ਅਸਹਿ ਬੋਝ ਲੱਗਦਾ ਸੀ। ਦਾਨ ਦੇ ਹੱਥੋਂ ਪ੍ਰਾਪਤ ਕੀਤੀ ਗਈ ਕਿਸੇ ਵੀ ਸਹਾਇਤਾ ਦਾ ਮੁੱਲ ਤੁਹਾਨੂੰ ਰੁਪਈਆਂ ਨਾਲ ਨਹੀਂ ਸਗੋਂ ਬੇਇੱਜ਼ਤੀ ਨਾਲ ਚੁਕਾਉਣਾ ਪੈਂਦਾ ਹੈ। ਜਿਸ ਤਰ੍ਹਾਂ ਸੀਜ਼ਰ ਦੇ ਨਾਲ ਬਰੂਟਸ ਸੀ, ਉਸੇ ਪ੍ਰਕਾਰ ਧਰਮਸ਼ਾਲਾ ਦੀ ਹਰ ਚਾਰਪਾਈ ਦੇ ਨਾਲ ਇਸ਼ਨਾਨ ਕਰਨ ਦੀ ਸਜ਼ਾ ਅਤੇ ਲੰਗਰ ਦੀ ਰੋਟੀ ਦੇ ਹਰ ਟੁਕੜੇ ਦੇ ਨਾਲ ਆਪਣੇ ਵਿਅਕਤੀਗਤ ਜੀਵਨ ਦੀ ਛਾਣਬੀਨ ਕਰਨ ਦਾ ਦੰਡ ਜ਼ਰੂਰੀ ਜੁੜਿਆ ਰਹਿੰਦਾ ਹੈ। ਇਸ ਲਈ ਕਾਨੂੰਨ ਦੇ ਮਹਿਮਾਨ ਬਣਨਾ ਹੀ ਬਿਹਤਰ ਹੈ, ਕਿਉਂਕਿ ਕਾਨੂੰਨ ਕਿਸੇ ਵੀ ਸ਼ਰੀਫ ਆਦਮੀ ਦੇ ਵਿਅਕਤੀਗਤ ਜੀਵਨ ਵਿੱਚ ਬਿਲਕੁਲ ਦਖਲ ਨਹੀਂ ਦਿੰਦਾ। ਜੇਲ੍ਹ ਜਾਣ ਦਾ ਨਿਸ਼ਚਾ ਕਰਦੇ ਹੀ ਸੋਪੀ ਨੇ ਤੁਰੰਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਅਨੇਕਾਂ ਅਤੇ ਆਸਾਨ ਤਰੀਕੇ ਨੇ। ਸਭ ਤੋਂ ਸੌਖਾ ਤਰੀਕਾ ਹੈ ਕਿ ਕਿਸੇ ਵਧੀਆ ਹੋਟਲ ਵਿੱਚ ਸ਼ਾਨਦਾਰ ਭੋਜਨ ਕੀਤਾ ਜਾਵੇ, ਉਸ ਦੇ ਬਾਅਦ ਵਿੱਚ ਖੁਦ ਨੂੰ ਦਿਵਾਲੀਆ ਘੋਸ਼ਿਤ ਕਰਕੇ ਬਿਨਾਂ ਸ਼ੋਰਗੁਲ ਚੁੱਪਚਾਪ ਪੁਲਿਸ ਦੇ ਹੱਥਾਂ ਵਿੱਚ ਜਾਇਆ ਜਾਵੇ। ਇਸ ਦੇ ਬਾਅਦ ਦੀ ਵਿਵਸਥਾ ਕੋਈ ਸਮਝਦਾਰ ਨਿਆਂ ਅਧਿਕਾਰੀ ਆਪਣੇ ਆਪ ਕਰ ਦੇਵੇਗਾ। ਸੋਪੀ ਬੈਂਚ ਤੋਂ ਉੱਠ ਕੇ ਚੌਂਕ ਤੋਂ ਬਾਹਰ ਨਿਕਲਿਆ ਅਤੇ ਪੱਕੀਆਂ ਸੜਕਾਂ ਦੇ ਜਾਲ ਨੂੰ ਲੰਘਦਾ ਹੋਇਆ ਉੱਥੇ ਅੱਪੜਿਆ ਜਿੱਥੇ 5ਵੀਂ ਸੜਕ ਬਰਾਡਵੇ ਨੂੰ ਮਿਲਦੀ ਹੈ। ਉਹ ਬਰਾਡਵੇ ਵੱਲ ਮੁੜਿਆ ਅਤੇ ਇੱਕ ਚਮਚਮਾਉਂਦੇ ਹੋਟਲ ਦੇ ਸਾਹਮਣੇ ਰੁਕਿਆ ਜਿੱਥੇ ਹਰ ਰਾਤ ਰੇਸ਼ਮੀ ਕੱਪੜਿਆਂ ਦੀ ਤੜਕ ਭੜਕ ਵਿਖਾਈ ਦਿੰਦੀ ਹੈ। ਅੰਗੂਰਾਂ ਦੀ ਲਾਜਵਾਬ ਸ਼ਰਾਬ ਦੀਆਂ ਨਦੀਆਂ ਵਗਦੀਆਂ ਨੇ ਅਤੇ ਸਵਾਦੀ ਪਕਵਾਨਾਂ ਦੇ ਢੇਰ ਲੱਗੇ ਮਿਲਦੇ ਨੇ। ਸੋਪੀ ਨੂੰ ਕਮਰ ਤੋਂ ਉੱਤੇ ਪਹਿਨੇ ਹੋਏ ਕੱਪੜਿਆਂ 'ਤੇ ਤਾਂ ਪੂਰਾ ਵਿਸ਼ਵਾਸ ਸੀ। ਉਸਦੀ ਦਾੜੀ ਬਣੀ ਹੋਈ ਸੀ, ਕੋਟ ਸਾਫ਼ ਸੁਥਰਾ ਸੀ ਅਤੇ ਥੈਂਕਸਗਿਵਿੰਗ ਡੇ 'ਤੇ ਕਿਸੇ ਮਿਸ਼ਨਰੀ ਤੀਵੀਂ ਵੱਲੋਂ ਮਿਲੀ ਟਾਈ ਲੱਗੀ ਹੋਈ ਸੀ। ਉਸਦੇ ਹੁਲੀਏ ਤੋਂ ਲੱਗ ਰਿਹਾ ਸੀ ਕਿ ਉਹ ਕਿਸੇ ਖਾਂਦੇ ਪੀਂਦੇ ਘਰ ਤੋਂ ਹੈ। ਜੇਕਰ ਉਹ ਕਿਸੇ ਤਰ੍ਹਾਂ ਦੀ ਸ਼ੰਕਾ ਪੈਦਾ ਕੀਤੇ ਬਿਨਾਂ ਟੇਬਲ ਤੱਕ ਪਹੁੰਚ ਗਿਆ ਤਾਂ ਸਫਲਤਾ ਉਹਦੇ ਹੱਥ ਵਿੱਚ ਸੀ। ਸਰੀਰ ਦਾ ਉਹ ਭਾਗ ਜੋ ਟੇਬਲ ਦੇ ਉੱਤੇ ਵਿਖਾਈ ਦਿੰਦਾ ਹੈ ਵੇਟਰ ਦੇ ਮਨ 'ਚ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਸੀ ਪੈਦਾ ਕਰ ਸਕਦਾ। ਸੋਪੀ ਨੇ ਸੋਚਿਆ ਕਿ ਫਰਾਂਸੀਸੀ ਸ਼ਰਾਬ ਦੀ ਇੱਕ ਬੋਤਲ, ਮੁਰਗ ਮਸੱਲਮ, ਪੁਡਿੰਗ, ਅੱਧਾ ਪੈਗ ਸ਼ੈਂਪੇਨ ਅਤੇ ਇੱਕ ਸਿਗਾਰ, ਬਸ ਇੰਨਾ ਕਾਫ਼ੀ ਹੋਵੇਗਾ। ਸਿਗਾਰ ਦੀ ਕੀਮਤ ਤਾਂ $1 ਤੋਂ ਜ਼ਿਆਦਾ ਨਹੀਂ ਹੋਣੀ। ਸਭ ਮਿਲਾ ਕੇ ਕੀਮਤ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿ ਹੋਟਲ ਮਾਲਕ ਦੇ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਜਾਵੇ। ਫਿਰ ਵੀ ਤ੍ਰਿਪਤੀ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਇਹ ਪਾਲਾ ਜੇਲ੍ਹ ਵਿੱਚ ਖੁਸ਼ੀ ਖੁਸ਼ੀ ਲੰਘ ਜਾਵੇ। ਪਰ ਜਿਵੇਂ ਹੀ ਸੋਪੀ ਨੇ ਹੋਟਲ ਦੇ ਦਰਵਾਜ਼ੇ ਵਿੱਚ ਪੈਰ ਰੱਖਿਆ, ਮੁੱਖ ਵੇਟਰ ਦੀ ਨਜ਼ਰ ਉਸਦੀ ਫਟੀ ਪਤਲੂਨ ਅਤੇ ਪੁਰਾਣੇ ਜੁੱਤਿਆਂ 'ਤੇ ਪੈ ਗਈ। ਤੁਰੰਤ ਹੀ ਤਕੜੇ ਅਤੇ ਪ੍ਰਬੀਨ ਹੱਥਾਂ ਨੇ ਉਸਨੂੰ ਫੜ ਕੇ ਚੁੱਪ ਚਾਪ ਸੜਕ 'ਤੇ ਲਿਆ ਪਟਕਿਆ ਅਤੇ ਇਸ ਤਰ੍ਹਾਂ ਮੁਰਗ ਮੁਸੱਲਮ ਦੇ ਬਰਬਾਦ ਹੋਣ ਦੀ ਨੌਬਤ ਟਲ ਗਈ। ਸੋਪੀ ਬਰਾਡਵੇ ਤੋਂ ਵਾਪਸ ਪਰਤਿਆ। ਉਸਨੂੰ ਮਹਿਸੂਸ ਹੋਇਆ ਕਿ ਇੱਛਤ ਟੀਚੇ ਤੱਕ ਪਹੁੰਚਣ ਲਈ ਇਹ ਸਵਾਦੀ ਭੋਜਨ ਵਾਲਾ ਰਸਤਾ ਤਾਂ ਕੰਮ ਨਹੀਂ ਆਉਣਾ, ਜੇਲ੍ਹ ਜਾਣ ਦਾ ਕੋਈ ਹੋਰ ਤਰੀਕਾ ਅਪਣਾਉਣਾ ਪਵੇਗਾ। ਛੇਵੀਂ ਸੜਕ ਦੇ ਮੋੜ 'ਤੇ ਉਸਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਾਲ ਸਜੀ ਹੋਈ ਇੱਕ ਕੱਚ ਦੀ ਖਿੜਕੀ ਬਿਜਲੀ ਦੀ ਰੌਸ਼ਨੀ ਵਿੱਚ ਜਗਮਗਾਉਂਦੀ ਵਿਖਾਈ ਦਿੱਤੀ। ਸੋਪੀ ਨੇ ਪੱਥਰ ਚੁੱਕਿਆ ਅਤੇ ਸ਼ੀਸ਼ੇ 'ਤੇ ਦੇ ਮਾਰਿਆ। ਚਾਰੇ ਪਾਸਿਓਂ ਲੋਕ ਭੱਜੇ ਅਤੇ ਇੱਕ ਪੁਲਿਸ ਦਾ ਸਿਪਾਹੀ ਵੀ ਉੱਥੇ ਆ ਗਿਆ। ਸਿਪਾਹੀ ਨੂੰ ਵੇਖ ਕੇ ਸੋਪੀ ਮੁਸਕਰਾਇਆ ਅਤੇ ਆਪਣੀਆਂ ਜੇਬਾਂ ਵਿੱਚ ਹੱਥ ਪਾਈ ਚੁੱਪ ਚਾਪ ਖੜਾ ਰਿਹਾ। ਸਿਪਾਹੀ ਨੇ ਤਮਤਮਾ ਕੇ ਪੁੱਛਿਆ, ਸ਼ੀਸ਼ਾ ਕਿਹਨੇ ਭੰਨਿਆ? ਕਿਸਮਤ ਦਾ ਸਵਾਗਤ ਕਰਦੇ ਹੋਏ ਸੋਪੀ ਨੇ ਵਿਅੰਗਮਈ ਸੁਰ ਵਿੱਚ ਸੁਹਿਰਦਤਾ ਨਾਲ ਪੁੱਛਿਆ ਕਿ ਤੁਸੀਂ ਇੰਨਾ ਵੀ ਨਹੀਂ ਸਮਝਦੇ ਕਿ ਇਸ ਵਿੱਚ ਮੇਰਾ ਵੀ ਹੱਥ ਹੋ ਸਕਦਾ ਹੈ। ਸਿਪਾਹੀ ਦੇ ਦਿਮਾਗ ਨੇ ਸੋਪੀ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਰੀ ਨੂੰ ਪੱਥਰ ਮਾਰ ਕੇ ਤੋੜਨ ਵਾਲੇ ਕਾਨੂੰਨ ਦੇ ਰਖਵਾਲਿਆਂ ਨਾਲ ਗੱਪਸ਼ੱਪ ਕਰਨ ਲਈ ਕਦੇ ਨਹੀਂ ਰੁਕਦੇ, ਉਹ ਤਾਂ ਫੌਰਨ 9 ਤੋਂ 11 ਹੋ ਜਾਂਦੇ ਨੇ। ਪੁਲਿਸਮੈਨ ਨੇ ਕੁਝ ਦੂਰ ਸੜਕ 'ਤੇ ਇੱਕ ਆਦਮੀ ਨੂੰ ਬੱਸ ਫੜਨ ਲਈ ਭੱਜਦੇ ਵੇਖਿਆ ਅਤੇ ਆਪਣਾ ਡੰਡਾ ਘੁੰਮਾਉਂਦਾ ਹੋਇਆ ਉਹਦੇ ਪਿੱਛੇ ਭੱਜਿਆ। ਦੋ ਵਾਰ ਅਸਫਲ ਹੋ ਕੇ ਸੋਪੀ ਨਿਰਾਸ਼ ਹੋ ਗਿਆ ਅਤੇ ਮਟਰ ਗਸ਼ਤੀ ਕਰਨ ਲੱਗਿਆ। ਸੜਕ ਦੇ ਉਸ ਪਾਰ ਇੱਕ ਸਧਾਰਨ ਸ਼ਾਨੋ ਸ਼ੌਕਤ ਦਾ ਹੋਟਲ ਸੀ। ਉੱਥੇ ਛੋਟੀ ਜੇਬ ਅਤੇ ਵੱਡੇ ਢਿੱਡ ਵਾਲੇ ਗਾਹਕ ਜਾਇਆ ਕਰਦੇ ਨੇ। ਘਟੀਆ ਬਰਤਨ ਅਤੇ ਧੁਖਾਇਆ ਮੌਲ, ਪਤਲੀ ਦਾਲ ਅਤੇ ਗੰਦੇ ਮੇਜ ਪੋਸ਼। ਇਸ ਥਾਂ 'ਤੇ ਸੋਪੀ ਬਿਨਾਂ ਰੋਕ ਟੋਕ ਆਪਣੀ ਫਟੀ ਪਤਲੂਨ ਅਤੇ ਪੁਰਾਣੇ ਜੁੱਤਿਆਂ ਸਮੇਤ ਜਾ ਪੜਿਆ। ਉਹ ਟੇਬਲ 'ਤੇ ਜਾ ਬੈਠਾ ਅਤੇ ਆਪਣਾ ਢਿੱਡ ਭਰ ਕੇ ਕਬਾਬ, ਕੋਫਤੇ, ਕੇਕ ਅਤੇ ਕਚੋਰੀਆਂ ਖਾ ਗਿਆ ਅਤੇ ਤਦ ਉਸਨੇ ਵੇਟਰ ਦੇ ਸਾਹਮਣੇ ਇੱਕ ਰਹੱਸ ਖੋਲ੍ਹਿਆ ਕਿ ਉਸਦੇ ਕੋਲ ਤਾਂ ਇੱਕ ਫੁੱਟੀ ਕੌੜੀ ਵੀ ਨਹੀਂ ਹੈ। ਬੜੇ ਰੋਬ ਨਾਲ ਉਸਨੇ ਵੇਟਰ ਨੂੰ ਕਿਹਾ, ਚਲੋ ਚਲੋ ਜਲਦੀ ਪੁਲਿਸ ਬੁਲਾਓ, ਐਵੇਂ ਬੇਕਾਰ ਵਿੱਚ ਇੱਕ ਸ਼ਰੀਫ ਬੰਦੇ ਦਾ ਵਕਤ ਕਿਉਂ ਖਰਾਬ ਕਰਦੇ ਹੋ। ਅੰਗਾਰਿਆਂ ਵਰਗੀਆਂ ਲਾਲ ਅੱਖਾਂ ਦਿਖਾਉਂਦੇ ਹੋਏ ਕਠੋਰ ਸ਼ਬਦਾਂ ਵਿੱਚ ਵੇਟਰ ਨੇ ਕਿਹਾ, ਤੇਰੇ ਲਈ ਪੁਲਿਸ ਬੁਲਾਵਾਂ, ਜਾ ਦਫਾ ਹੋ। ਉਸਨੇ ਆਪਣੇ ਇੱਕ ਸਾਥੀ ਨੂੰ ਆਵਾਜ਼ ਦਿੱਤੀ ਅਤੇ ਸੋਪੀ ਭਾਈ ਸਾਹਿਬ ਨੂੰ ਇੱਕ ਵਾਰ ਫਿਰ ਬੇਰਹਿਮੀ ਨਾਲ ਸੜਕ 'ਤੇ ਲਿਆ ਪਟਕਾ ਦਿੱਤਾ ਗਿਆ। ਤਰਖਾਨ ਦੇ ਗਜ ਦੀ ਤਰ੍ਹਾਂ ਹੌਲੀ ਹੌਲੀ ਇੱਕ ਇੱਕ ਜੋੜ ਨੂੰ ਖੋਲ੍ਹਦਾ ਹੋਇਆ ਸੋਪੀ ਉੱਠਿਆ ਅਤੇ ਆਪਣੇ ਕੱਪੜਿਆਂ ਨੂੰ ਝਾੜਨ ਲੱਗਿਆ। ਅੱਜ ਤਾਂ ਜਿਵੇਂ ਗ੍ਰਿਫਤਾਰੀ ਉਸਦੇ ਲਈ ਮਿਰਗ ਤ੍ਰਿਸ਼ਨਾ ਹੋ ਗਈ ਅਤੇ ਉਸਨੂੰ ਉਹ ਸੁਖਦਾਈ ਜੇਲ੍ਹ ਕੋਹਾਂ ਦੂਰ ਵਿਖਾਈ ਦੇਣ ਲੱਗੀ। ਕੁਝ ਦੂਰੀ 'ਤੇ ਇੱਕ ਦੁਕਾਨ ਦੇ ਸਾਹਮਣੇ ਖੜ੍ਹੇ ਸਿਪਾਹੀ ਨੇ ਉਸਨੂੰ ਵੇਖਿਆ ਅਤੇ ਹੱਸਦਾ ਹੋਇਆ ਆਪਣੇ ਰਸਤੇ ਚਲਿਆ ਗਿਆ। ਕਾਫ਼ੀ ਦੇਰ ਬਾਅਦ ਇੱਧਰ ਉੱਧਰ ਭਟਕਣ ਦੇ ਬਾਅਦ ਸੋਪੀ ਵਿੱਚ ਗ੍ਰਿਫਤਾਰ ਹੋਣ ਦੀ ਤਾਂਘ ਕਰਨ ਦੀ ਹਿੰਮਤ ਨੇ ਫਿਰ ਅੰਗੜਾਈ ਲਈ। ਇਸ ਵਾਰ ਜੋ ਮੌਕਾ ਆਇਆ ਉਹ ਬੇਸਮਝ ਸੋਪੀ ਨੂੰ ਅਚੂਕ ਲੱਗਿਆ। ਇੱਕ ਖੂਬਸੂਰਤ ਅਤੇ ਅੱਲੜ ਮੁਟਿਆਰ ਇੱਕ ਦੁਕਾਨ ਦੀ ਖਿੜਕੀ ਦੇ ਸਾਹਮਣੇ ਖੜ੍ਹੀ ਅੰਦਰ ਸਜੀਆਂ ਹੋਈਆਂ ਪਿਆਲੀਆਂ ਅਤੇ ਦਾਵਤਾਂ ਨੂੰ ਕੁਝ ਵਧੇਰੇ ਹੀ ਦਿਲਚਸਪੀ ਨਾਲ ਵੇਖ ਰਹੀ ਸੀ ਅਤੇ 2 ਗਜ਼ ਦੀ ਦੂਰੀ 'ਤੇ ਇੱਕ ਕਠੋਰ ਮੁਹਾਂਦਰੇ ਵਾਲਾ ਸਿਪਾਹੀ ਨਲਕੇ ਦਾ ਸਹਾਰਾ ਲਈ ਖੜ੍ਹਾ ਸੀ। ਇਸ ਵਾਰ ਸੋਪੀ ਨੇ ਔਰਤ ਨੂੰ ਛੇੜਨ ਵਾਲੇ ਘਿਰਨਿਤ ਅਤੇ ਤੁੱਛ ਗੁੰਡੇ ਦਾ ਰੋਲ ਅਦਾ ਕਰਨ ਦਾ ਵਿਚਾਰ ਬਣਾਇਆ। ਆਪਣੇ ਸ਼ਿਕਾਰ ਦੀ ਸੁਨੱਖੀ ਅਤੇ ਪੋਲੀ ਸੂਰਤ ਨੂੰ ਵੇਖ ਕੇ ਅਤੇ ਕਾਨੂੰਨ ਦੇ ਚੇਤੰਨ ਪਹਿਰੇਦਾਰ ਨੂੰ ਕੋਲ ਖੜ੍ਹਾ ਜਾਣ ਕੇ ਸੋਪੀ ਦੀ ਇਹ ਸੋਚਣ ਦੀ ਜ਼ਰੂਰਤ ਹੋਈ ਕਿ ਜਲਦ ਹੀ ਉਸਨੂੰ ਸਿਪਾਹੀ ਦੇ ਪੰਜੇ ਦੀ ਉਸ ਸੁਖਦ ਗ੍ਰਿਫਤ ਦਾ ਅਹਿਸਾਸ ਹੋਵੇਗਾ ਜੋ ਉਸਨੂੰ ਸਰਦੀਆਂ ਗੁਜ਼ਾਰਨ ਲਈ ਨਿੱਘੀ ਜੇਲ੍ਹ ਵਿੱਚ ਪਹੁੰਚਾ ਦੇਵੇਗੀ। ਸੋਪੀ ਨੇ ਮਿਸ਼ਨਰੀ ਟੀਵੀ ਦੁਆਰਾ ਭੇਟ ਕੀਤੀ ਗਈ ਟਾਈ ਨੂੰ ਠੀਕ ਕੀਤਾ, ਵਲ ਪਈਆਂ ਹੋਈਆਂ ਆਸਤੀਨਾਂ ਨੂੰ ਜ਼ੋਰ ਨਾਲ ਬਾਹਰ ਕੱਢਿਆ, ਟੋਪ ਨੂੰ ਤਿਰਛੇ ਅੰਦਾਜ਼ ਨਾਲ ਪਹਿਨਿਆ ਅਤੇ ਉਸ ਮੁਟਿਆਰ ਵੱਲ ਵਧਿਆ। ਉਸਨੇ ਉਸਨੂੰ ਅੱਖ ਨਾਲ ਇਸ਼ਾਰੇ ਕੀਤੇ, ਉਸਨੂੰ ਵੇਖ ਕੇ ਖੰਘੂਰਿਆ ਅਤੇ ਚਿਹਰੇ 'ਤੇ ਬਣਾਉਟੀ ਹਾਸੀ ਲੈ ਕੇ ਬਦਤਮੀਜ਼ ਅਤੇ ਘਿਰਨਿਤ ਗੁੰਡਿਆਂ ਦੀ ਤਰ੍ਹਾਂ ਝੂੰਮਣ ਲੱਗਿਆ। ਆਪਣੀ ਅੱਖ ਦੀ ਕੋਰ ਤੋਂ ਤਿਰਛੀ ਨਜ਼ਰ ਨਾਲ ਉਸਨੇ ਉਹ ਵੇਖ ਲਿਆ ਕਿ ਪੁਲਿਸ ਦਾ ਸਿਪਾਹੀ ਉਸਨੂੰ ਘੂਰ ਰਿਹਾ ਏ। ਮੁਟਿਆਰ ਵੀ 2-4 ਕਦਮ ਅੱਗੇ ਪਿੱਛੇ ਹੋਈ ਅਤੇ ਫਿਰ ਜ਼ਿਆਦਾ ਇਕਾਗਰਤਾ ਨਾਲ ਖਿੜਕੀ ਵਿੱਚ ਸਜੀਆਂ ਚੀਜ਼ਾਂ ਨੂੰ ਵੇਖਣ ਲੱਗੀ। ਸੋਪੀ ਬਿਨਾਂ ਡਰੇ ਅੱਗੇ ਵਧਿਆ ਅਤੇ ਉਸਦੇ ਕੋਲ ਜਾ ਕੇ ਖੜਿਆ ਅਤੇ ਆਪਣਾ ਟੋਪ ਸਿਰ ਤੋਂ ਚੱਕ ਕੇ ਬੋਲਿਆ, ਕਿਉਂ ਚਿੜੀਏ, ਆ ਜਾ ਫਿਰ ਮਸਤੀ ਕਰੀਏ। ਸਿਪਾਹੀ ਹੁਣ ਵੀ ਇਹ ਵੇਖ ਰਿਹਾ ਸੀ। ਸਤਾਈ ਹੋਈ ਮੁਟਿਆਰ ਦੀ ਉਂਗਲ ਦੇ ਇੱਕ ਇਸ਼ਾਰੇ ਨਾਲ ਸੋਪੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਸੀ। ਆਪਣੀ ਕਲਪਨਾ ਵਿੱਚ ਉਹ ਜੇਲ੍ਹ ਦੇ ਸੁਖਦ ਨਿੱਘ ਵਿੱਚ ਪਹੁੰਚ ਵੀ ਚੁੱਕਾ ਸੀ, ਪਰ ਮੁਟਿਆਰ ਉਸ ਵੱਲ ਮੂੰਹ ਕਰਕੇ ਖੜ੍ਹੀ ਹੋ ਗਈ ਅਤੇ ਆਪਣਾ ਹੱਥ ਵਧਾ ਕੇ ਉਸਦੇ ਕੋਟ ਦੀ ਬਾਂਹ ਨੂੰ ਫੜ ਕੇ ਖੁਸ਼ੀ ਨਾਲ ਬੋਲੀ, ਜ਼ਰੂਰ ਸੋਹਣਿਆ, ਮੈਂ ਤਾਂ ਪੂਰੀ ਤਿਆਰ ਹਾਂ, ਮੈਂ ਤਾਂ ਤੈਨੂੰ ਆਪ ਕਹਿਣ ਵਾਲੀ ਸੀ, ਪਰ ਉਹ ਸਿਪਾਹੀ ਵੇਖ ਰਿਹਾ ਏ। ਰੁੱਖ ਨਾਲ ਵੇਲ ਵਾਂਗ ਆਪਣੀ ਦੇਹ ਨਾਲ ਲਿਪਟੀ ਹੋਈ ਉਸ ਕੁੜੀ ਨੂੰ ਲਈ। ਹੁਣ ਸੋਪੀ ਪੁਲਿਸਮੈਨ ਦੇ ਸਾਹਮਣੇ ਤੋਂ ਗੁਜ਼ਰਿਆ ਤਾਂ ਉਦਾਸੀ ਨੇ ਉਸਨੂੰ ਘੇਰ ਲਿਆ। ਉਸਦੀ ਕਿਸਮਤ ਵਿੱਚ ਸ਼ਾਇਦ ਆਜ਼ਾਦੀ ਹੀ ਲਿਖੀ ਸੀ। ਅਗਲੇ ਮੋੜ 'ਤੇ ਹੀ ਉਹ ਕੁੜੀ ਤੋਂ ਖਹਿੜਾ ਛੁਡਾ ਕੇ ਭੱਜਿਆ ਅਤੇ ਉਸ ਮੁਹੱਲੇ ਵਿੱਚ ਪਹੁੰਚ ਕੇ ਰੁਕਿਆ ਜਿੱਥੇ ਰਾਤ ਨੂੰ ਝੂਠੇ ਵਾਅਦੇ ਕਰਨ ਵਾਲੇ ਬੇਫਿਕਰ ਪ੍ਰੇਮੀ ਅਤੇ ਸੰਗੀਤ ਸ਼ਰਾਬ ਦੇ ਦੌਰ ਚੱਲਦੇ ਨੇ। ਫਰਦ ਦੇ ਕੋਟ ਪਹਿਨੀ ਔਰਤਾਂ ਅਤੇ ਵਧੀਆ ਓਵਰਕੋਟ ਪਹਿਨੀ ਮਰਦ ਉਸ ਸੁਹਾਵਣੀ ਹਵਾ ਵਿੱਚ ਟਹਿਲ ਰਹੇ ਸਨ। ਅਚਾਨਕ ਸੋਪੀ ਦੇ ਮਨ ਵਿੱਚ ਸ਼ੰਕਾ ਉੱਠੀ ਕਿ ਕਿਸੇ ਭਿਆਨਕ ਟੋਨੇ ਨੇ ਉਸਨੂੰ ਗ੍ਰਿਫਤਾਰੀ ਤੋਂ ਮੁਕੰਮਲ ਆਜ਼ਾਦ ਤਾਂ ਨਹੀਂ ਕਰ ਰੱਖਿਆ। ਇਸ ਵਿਚਾਰ ਨਾਲ ਉਹ ਕੁਝ ਘਬਰਾਇਆ, ਪਰ ਇੱਕ ਸ਼ਾਨਦਾਰ ਨਾਟਕ ਘਰ ਦੇ ਸਾਹਮਣੇ ਸ਼ਾਨ ਨਾਲ ਟਹਿਲਦੇ ਹੋਏ ਇਸਨੇ ਇੱਕ ਸਿਪਾਹੀ ਨੂੰ ਵੇਖਿਆ। ਉਸਦੇ ਮਨ ਵਿੱਚ ਸ਼ਰਾਬੀ ਦਾ ਰੋਲ ਅਦਾ ਕਰਨ ਦੀ ਯੋਜਨਾ ਫਿਰ ਬਿਜਲੀ ਦੀ ਤਰ੍ਹਾਂ ਕੌਂਧ ਗਈ। ਫੁੱਟਪਾਥ 'ਤੇ ਖੜ੍ਹੇ ਹੋ ਕੇ ਸੋਪੀ ਨੇ ਆਪਣੀ ਕੁਰਖਤ ਆਵਾਜ਼ ਵਿੱਚ ਸ਼ਰਾਬੀਆਂ ਦੀ ਤਰ੍ਹਾਂ ਬਕਵਾਸ ਕਰਨੀ ਅਤੇ ਚੀਖਣਾ ਸ਼ੁਰੂ ਕਰ ਦਿੱਤਾ। ਉਹਨੇ ਖੁੜਦਮ ਬਚਾਇਆ, ਨੱਚਿਆ ਟੱਪਿਆ, ਚੀਖਿਆ ਚਲਾਇਆ ਅਤੇ ਹੋਰ ਬੜੇ ਲੱਛਣ ਕਰਕੇ ਸਿਰ ਅਸਮਾਨ 'ਤੇ ਚੱਕ ਲਿਆ। ਪੁਲਿਸਮੈਨ ਨੇ ਡੰਡਾ ਘੁੰਮਾਉਂਦੇ ਹੋਏ ਸੋਪੀ ਵੱਲ ਪਿੱਠ ਕਰ ਲਈ ਅਤੇ ਇੱਕ ਰਾਹਗੀਰ ਨੂੰ ਕਹਿਣ ਲੱਗਿਆ, ਇਹ ਕੋਈ ਕਾਲਜ ਦਾ ਮੁੰਡਾ ਏ, ਉਹਨਾਂ ਨੇ ਹਾਰਟ ਫੋਰਟ ਕਾਲਜ ਨੂੰ ਅੱਜ ਬੁਰੀ ਤਰ੍ਹਾਂ ਹਰਾਇਆ ਏ, ਇਸ ਲਈ ਖੁਸ਼ੀ ਮਨਾ ਰਿਹਾ ਏ। ਸਿਰਫ ਹੋਲਾ ਮਚਾਉਂਦਾ ਏ, ਕੋਈ ਡਰ ਵਾਲੀ ਗੱਲ ਨਹੀਂ। ਇਹਨਾਂ ਲੋਕਾਂ ਨੂੰ ਕੁਝ ਨਾ ਕਹਿਣ ਦੀ ਸਾਨੂੰ ਹਦਾਇਤ ਏ। ਸੋਪੀ ਨੇ ਦੁਖੀ ਹੋ ਕੇ ਇਸ ਅਸਫਲ ਤਿਕੜਮ ਨੂੰ ਤਿਆਗ ਦਿੱਤਾ। ਕੀ ਪੁਲਿਸ ਦੇ ਸਿਪਾਹੀ ਉਸਨੂੰ ਕਦੇ ਗ੍ਰਿਫਤਾਰ ਨਹੀਂ ਕਰਨਗੇ? ਉਸਦੀ ਕਲਪਨਾ ਦੀ ਜੇਲ੍ਹ ਹੁਣ ਉਸਨੂੰ ਦੁਰਲੱਭ ਸਵਰਗ ਦੇ ਸਮਾਨ ਲੱਗਣ ਲੱਗੀ। ਠੰਡੀ ਹਵਾ ਤੋਂ ਬਚਣ ਲਈ ਉਸਨੇ ਆਪਣੇ ਘਸੇ ਪੁਰਾਣੇ ਕੋਟ ਦੇ ਬਟਨ ਬੰਦ ਕਰ ਲਏ। ਸਿਗਾਰ ਦੀ ਦੁਕਾਨ ਵਿੱਚ ਉਸਨੇ ਇੱਕ ਬਣਦੇ ਫੱਬਦੇ ਆਦਮੀ ਨੂੰ ਸਿਗਾਰ ਸੁਲਗਾਉਂਦੇ ਹੋਏ ਵੇਖਿਆ। ਅੰਦਰ ਜਾਂਦੇ ਸਮੇਂ ਉਸਨੇ ਆਪਣੀ ਛਤਰੀ ਦਰਵਾਜ਼ੇ ਦੇ ਕੋਲ ਰੱਖ ਦਿੱਤੀ ਸੀ। ਸੋਪੀ ਅੰਦਰ ਵੜਿਆ, ਛਤਰੀ ਚੁੱਕੀ ਅਤੇ ਹੌਲੀ ਹੌਲੀ ਚਹਿਲ ਕਦਮੀ ਕਰਦਾ ਅੱਗੇ ਵੱਧ ਗਿਆ। ਸਿਗਾਰ ਵਾਲਾ ਆਦਮੀ ਜਲਦੀ ਹੀ ਉਸਦੇ ਨਾਲ ਪਿੱਛੇ ਪਿੱਛੇ ਆਇਆ ਅਤੇ ਕੁਝ ਸਖਤੀ ਨਾਲ ਬੋਲਿਆ, ਮੇਰੀ ਛਤਰੀ। ਚੋਰੀ ਉੱਪਰੋਂ ਸੀਨਾ ਜ਼ੋਰੀ ਕਰਦੇ ਹੋਏ ਸੋਪੀ ਮਜ਼ਾਕ ਕਰਨ ਲੱਗਿਆ, ਸੱਚੀ ਇਹ ਤੇਰੀ ਛਤਰੀ ਹੈ? ਤਾਂ ਫਿਰ ਬੁਲਾਓ ਪੁਲਿਸ ਨੂੰ, ਜਲਦੀ ਕਰੋ ਸਾਹਿਬ, ਪੁਲਿਸ ਨੂੰ ਬੁਲਾਓ, ਉਹ ਮੋੜ 'ਤੇ ਖੜਾ ਏ।
ਛਤਰੀ ਦੇ ਮਾਲਕ ਨੇ ਆਪਣੀ ਚਾਲ ਹੌਲੀ ਕਰ ਦਿੱਤੀ। ਸੋਪੀ ਨੇ ਵੀ ਉਵੇਂ ਕੀਤਾ, ਪਰ ਉਸਦੇ ਮਨ ਵਿੱਚ ਇਹ ਸੰਦੇਹ ਉੱਠ ਚੁੱਕਿਆ ਸੀ ਕਿ ਇਸ ਵਾਰ ਵੀ ਕਿਸਮਤ ਉਸਨੂੰ ਧੋਖਾ ਦੇ ਜਾਵੇਗੀ। ਸਿਪਾਹੀ ਸਹਿਮਿਆ ਸਹਿਮਿਆ ਉਹਨਾਂ ਦੋਨਾਂ ਵੱਲ ਵੇਖਦਾ ਰਿਹਾ। ਛਤਰੀ ਵਾਲੇ ਨੇ ਕਿਹਾ, ਓ ਮੈਨੂੰ ਭੁਲੇਖਾ ਲੱਗ ਗਿਆ, ਜੇ ਛਤਰੀ ਤੁਹਾਡੀ ਏ ਤਾਂ ਮੈਨੂੰ ਮਾਫ਼ ਕਰੋ। ਅਸਲ 'ਚ ਗੱਲ ਇਹ ਹੈ ਕਿ ਅੱਜ ਸਵੇਰੇ ਮੈਨੂੰ ਇਹ ਹੋਟਲ ਤੋਂ ਮਿਲੀ ਸੀ। ਜੇਕਰ ਤੁਸੀਂ ਇਸ ਨੂੰ ਪਛਾਣਦੇ ਹੋ ਅਤੇ ਜੇਕਰ ਇਹ ਤੁਹਾਡੀ ਏ ਤਾਂ ਮੈਂ ਆਸ ਕਰਦਾ ਕਿ ਤੁਸੀਂ ਮੈਨੂੰ,
ਜੀ ਹਾਂ ਬਿਲਕੁਲ ਮੇਰੀ ਹੈ,
ਸ਼ੋਪੀ ਦੁਸ਼ਟਤਾ ਨਾਲ ਬੋਲਿਆ। ਛਤਰੀ ਦਾ ਤਥਾ ਕਥਿਤ ਮਾਲਕ ਮੈਦਾਨ ਛੱਡ ਕੇ ਭੱਜ ਗਿਆ। ਪੁਲਿਸਮੈਨ ਵੀ ਕਾਫ਼ੀ ਦੂਰ ਪਰ ਦਿਖਾਈ ਦੇਣ ਵਾਲੀ ਇੱਕ ਮੋਟਰ ਤੋਂ ਸੜਕ ਪਾਰ ਕਰ ਰਹੀ ਇੱਕ ਸੁੰਦਰੀ ਨੂੰ ਬਚਾਉਣ ਲਈ ਚੱਲ ਪਿਆ। ਸੋਪੀ ਪੂਰਬ ਦੀ ਵੱਲ ਮੁਰੰਮਤ ਲਈ ਪੱਟੀ ਗਈ ਸੜਕ 'ਤੇ ਅੱਗੇ ਵਧਿਆ। ਗੁੱਸੇ ਨਾਲ ਉਸਨੇ ਛਤਰੀ ਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ। ਸਿਰ 'ਤੇ ਲੋਹੇ ਦੀ ਟੋਪੀ ਅਤੇ ਹੱਥ ਵਿੱਚ ਡੰਡਾ ਲਈ ਘੁੰਮਣ ਵਾਲੇ ਪੁਲਿਸ ਵਿਭਾਗ ਦੇ ਪ੍ਰਤੀ ਉਸਦਾ ਮਨ ਵੈਰਾਗ ਨਾਲ ਭਰ ਗਿਆ। ਉਹ ਤਾਂ ਉਹਨਾਂ ਦੇ ਪੰਜਾਂ ਵਿੱਚ ਫਸਣਾ ਚਾਹੁੰਦਾ ਸੀ ਅਤੇ ਸਿਪਾਹੀ ਸ਼ਾਇਦ ਉਸਨੂੰ ਬੁਰਾਈ ਤੋਂ ਉੱਪਰ ਉੱਠੇ ਕਿਸੇ ਰਾਜੇ ਦੇ ਸਮਾਨ ਸਮਝ ਰਹੇ ਸਨ। ਅਖੀਰ ਵਿੱਚ ਸੋਪੀ ਪੂਰਬ ਵਾਲੇ ਪਾਸੇ ਅਜਿਹੇ ਮਾਰਗ 'ਤੇ ਜਾ ਪਹੁੰਚਿਆ ਜਿੱਥੇ ਖੱਪ ਖਾਨਾ ਅਤੇ ਚਮਕ ਦਮਕ ਬਹੁਤ ਘੱਟ ਸੀ। ਇੱਥੋਂ ਉਹ ਸਿੱਧਾ ਮੈਡੀਸਨ ਰੋਡ ਵੱਲ ਮੁੜ ਪਿਆ। ਘਰ ਦਾ ਮੋਹ ਇਨਸਾਨ ਨੂੰ ਆਪਣੇ ਵੱਲ ਖਿੱਚਦਾ ਹੀ ਹੈ, ਚਾਹੇ ਉਸਦਾ ਘਰ ਕਿਸੇ ਪਾਰਕ ਦੀ ਬੈਂਚ ਹੀ ਕਿਉਂ ਨਾ ਹੋਵੇ। ਪਰ ਇੱਕ ਸੁੰਨੀ ਜਿਹੀ ਥਾਂ 'ਤੇ ਸੋਪੀ ਦੇ ਪੈਰ ਰੁਕ ਗਏ। ਪਰ ਇੱਥੇ ਇੱਕ ਪੁਰਾਣਾ ਅਜੀਬ ਅਤੇ ਟੁੱਟਿਆ ਫੁੱਟਿਆ ਗਿਰਜਾ ਸੀ। ਬੈਂਗਣੀ ਰੰਗ ਦੇ ਕੱਚ ਵਾਲੀ ਖਿੜਕੀ ਵਿੱਚੋਂ ਮੰਦ ਪ੍ਰਕਾਸ਼ ਛੰਡ ਰਿਹਾ ਸੀ ਅਤੇ ਅਗਲੇ ਐਤਵਾਰ ਦੀ ਅਰਦਾਸ ਦੀ ਤਿਆਰੀ ਵਿੱਚ ਲੀਨ ਪਿਆਨੋ ਵਜਾਉਣ ਵਾਲਾ ਕੀਬੋਰਡ 'ਤੇ ਆਪਣੀਆਂ ਉਂਗਲਾਂ ਨਚਾ ਰਿਹਾ ਸੀ। ਸਵਰਗੀ ਸੰਗੀਤ ਦੀ ਮਧੁਰ ਆਵਾਜ਼ ਲਹਿਰੀ ਵਗਦੀ ਹੋਈ ਸੋਪੀ ਦੇ ਕੰਨਾਂ ਤੱਕ ਆਈ, ਜਿਸ ਨੇ ਉਸਤੇ ਜਾਦੂ ਕਰਕੇ ਗਿਰਜੇ ਦੀ ਬਾਗਲ ਨਾਲ ਜਿਵੇਂ ਜਕੜ ਹੀ ਲਿਆ ਹੋਵੇ। ਆਕਾਸ਼ ਵਿੱਚ ਨਿਰਮਲ ਪ੍ਰੇਮ ਪਰਿਆ ਚੰਨ ਚਮਕ ਰਿਹਾ ਸੀ। ਸੜਕ ਰਾਹਗੀਰਾਂ ਤੋਂ ਬਿਲਕੁਲ ਸੁੰਨੀ ਸੀ। ਪੰਛੀ ਚਹਿਚਹਾ ਰਹੇ ਸਨ। ਮਾਹੌਲ ਕਿਸੇ ਪਿੰਡ ਦੇ ਗਿਰਜੇ ਦੇ ਸਮਾਨ ਸ਼ਾਂਤ ਸੀ। ਅਰਦਾਸ ਦੀਆਂ ਸੁਰਾਂ ਨੇ ਸੋਪੀ ਨੂੰ ਬਾਗਲੇ ਦੀਆਂ ਗਰੇਲਾਂ ਨਾਲ ਜਕੜ ਦਿੱਤਾ ਸੀ, ਕਿਉਂਕਿ ਉਹ ਉਸ ਅਰਦਾਸ ਤੋਂ ਵਾਕਫ ਸੀ। ਉਸਨੇ ਬਹੁਤ ਪਹਿਲਾਂ ਇਸ ਨੂੰ ਸੁਣਿਆ ਸੀ। ਜਦੋਂ ਕਦੇ ਉਸਦੇ ਜੀਵਨ ਵਿੱਚ ਪਵਿੱਤਰ ਵਿਚਾਰ, ਸਾਫ਼ ਕੱਪੜੇ, ਇੱਛਾਵਾਂ, ਫੁੱਲਾਂ, ਮਾਵਾਂ, ਭੈਣਾਂ ਅਤੇ ਮਿੱਤਰਾਂ ਦਾ ਵੀ ਸਥਾਨ ਰਿਹਾ ਸੀ। ਸੋਪੀ ਦੇ ਮਨ ਦੀ ਗ੍ਰਹਿਣਸ਼ੀਲਤਾ ਅਤੇ ਪੁਰਾਣੇ ਗਿਰਜੇ ਦੇ ਪਵਿੱਤਰ ਪ੍ਰਭਾਵ ਦੀ ਸਾਂਝੀ ਸ਼ਮੂਲੀਅਤ ਨੇ ਸੋਪੀ ਦੀ ਅੰਤਰ ਆਤਮਾ ਵਿੱਚ ਇੱਕ ਅਦਭੁਤ ਤਬਦੀਲੀ ਲਿਆ ਦਿੱਤੀ। ਆਤੰਕਿਤ ਹੋ ਕੇ ਉਸਨੇ ਇਸ ਗਹਿਰਾਈ ਦਾ ਅਨੁਭਵ ਕੀਤਾ ਜਿਸ ਵਿੱਚ ਉਹ ਡਿੱਗ ਚੁੱਕਾ ਸੀ। ਪਤਨ ਦੇ ਦਿਨ, ਘ੍ਰਿਣਾਜਨਕ ਤਮਾ, ਮੁਰਦਾ ਆਸ਼ਾਵਾਂ, ਬਰਬਾਦ ਹੋਏ ਗੁਣ ਤੇ ਕਮੀਨੇ ਮਨੋਰਥ ਜਿਨ੍ਹਾਂ ਨੇ ਹੁਣ ਤੱਕ ਉਸਦੇ ਵਜੂਦ ਨੂੰ ਬਣਾਇਆ ਹੋਇਆ ਸੀ ਉਸ ਦੀਆਂ ਯਾਦਾਂ ਦੀ ਪਟਾਰੀ ਵਿੱਚੋਂ ਉੱਭਰ ਆਏ ਤੇ ਦੂਜੇ ਹੀ ਪਲ ਉਸਦੇ ਹਿਰਦੇ ਨੇ ਇਸ ਨਵੇਂ ਵਿਚਾਰ ਦਾ ਉਤਸ਼ਾਹਪੂਰਵਕ ਹੁੰਗਾਰਾ ਭਰਿਆ। ਅਚਾਨਕ ਉਸਦੇ ਹਿਰਦੇ ਵਿੱਚ ਆਪਣੀ ਬਦਕਿਸਮਤੀ ਨਾਲ ਲੜਨ ਦੀ ਇੱਕ ਤਕੜੀ ਪ੍ਰੇਰਣਾ ਪੈਦਾ ਹੋਈ। ਇਸ ਦਲਦਲ ਤੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਉਸਨੇ ਨਿਸ਼ਚਾ ਕੀਤਾ। ਉਹ ਫਿਰ ਤੋਂ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾਵੇਗਾ। ਜਿਸ ਬੁਰਾਈ ਨੇ ਉਸਨੂੰ ਦਬੋਚ ਰੱਖਿਆ ਹੈ ਉਹ ਉਸ 'ਤੇ ਕਾਬੂ ਕਰੇਗਾ। ਅਜੇ ਵੀ ਸਮਾਂ ਹੈ, ਉਸਦੀ ਉਮਰ ਕੋਈ ਜ਼ਿਆਦਾ ਨਹੀਂ। ਉਹ ਆਪਣੀਆਂ ਪੁਰਾਣੀਆਂ ਇੱਛਾਵਾਂ ਨੂੰ ਪੁਨਰ ਜੀਵਨ ਦੇ ਕੇ ਬਿਨਾਂ ਲੜਖੜਾਈ ਪੂਰੀਆਂ ਕਰੇਗਾ। ਪਿਆਨੋ ਦੇ ਉਹਨਾਂ ਮਧੁਰ ਸੁਰਾਂ ਨੇ ਉਸਦੀ ਆਤਮਾ ਵਿੱਚ ਇੱਕ ਹਲਚਲ ਮਚਾ ਦਿੱਤੀ ਸੀ। ਕੱਲ੍ਹ ਸਵੇਰੇ ਉਹ ਸ਼ਹਿਰ ਦੇ ਦੱਖਣੀ ਭਾਗ ਵਿੱਚ ਜਾ ਕੇ ਕੰਮ ਲੱਭੇਗਾ। ਫਰਦ ਇੱਕ ਵਪਾਰੀ ਨੇ ਉਸਨੂੰ ਇੱਕ ਵਾਰ ਡਰਾਈਵਰ ਦੀ ਨੌਕਰੀ ਦੇਣੀ ਚਾਹੀ ਸੀ। ਕੱਲ੍ਹ ਹੀ ਉਸ ਨੂੰ ਲੱਭ ਕੇ ਨੌਕਰੀ ਲੈ ਲਵੇਗਾ। ਉਹ ਇੱਕ ਕਾਮਯਾਬ ਇਨਸਾਨ ਬਣੇਗਾ। ਸੋਪੀ ਨੇ ਆਪਣੇ ਬਾਂਹ 'ਤੇ ਕਿਸੇ ਜਕੜ ਦਾ ਅਨੁਭਵ ਕੀਤਾ। ਤੇਜ਼ੀ ਨਾਲ ਘੁੰਮਦੇ ਹੀ ਉਸਨੂੰ ਇੱਕ ਸਿਪਾਹੀ ਦਾ ਕਠੋਰ ਚਿਹਰਾ ਵਿਖਾਈ ਦਿੱਤਾ। ਸਿਪਾਹੀ ਨੇ ਪੁੱਛਿਆ, ਇੱਥੇ ਕੀ ਕਰਦਾ? ਸੋਪੀ ਨੇ ਕਿਹਾ, ਜੀ ਕੁਝ ਨਹੀਂ। ਸਿਪਾਹੀ ਬੋਲਿਆ, ਕੁਝ ਨਹੀਂ ਤਾਂ ਚੱਲ ਮੇਰੇ ਨਾਲ। ਦੂਜੇ ਦਿਨ ਸਵੇਰੇ ਪੁਲਿਸ ਕੋਰਟ ਦੇ ਨਿਆਂ ਅਧਿਕਾਰੀ ਸਾਹਿਬ ਨੇ ਹੁਕਮ ਦਿੱਤਾ, 3 ਮਹੀਨੇ ਦੀ ਸਖ਼ਤ ਕੈਦ। ਦੋਸਤੋ, ਤੁਸੀਂ ਸੁਣ ਰਹੇ ਸੀ ਓ ਹੈਨਰੀ ਦੀ ਲਿਖੀ ਕਹਾਣੀ ਪੁਲਥੀਆ ਅਤੇ ਗੀਤ। ਇਸ ਕਹਾਣੀ ਦਾ ਅਨੁਵਾਦ ਚਰਨ ਗਿੱਲ ਨੇ ਕੀਤਾ ਹੈ ਅਤੇ ਆਵਾਜ਼ ਦਿੱਤੀ ਹੈ ਜਗਸੀਰ ਨੇ।